ਵਾਰ 31 ਪੌੜੀ 13 ਵਿੱਚ ਐਸੇ ਗੁਰਮੁਖ ਜਨ ਤੇ ਮਨਮੁਖ ਲੋਕਾਂ ਦਾ ਜ਼ਿਕਰ ਕਰਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਵਨ ਪਵਿੱਤਰ ਰਸਨਾ ਤੋਂ ਬਚਨ ਉਚਾਰਨ ਕਰ ਰਹੇ ਨੇ। ਸਤ ਸੰਤੋਖ ਦਇਆ ਧਰਮ ਅਰਥ ਸੁਗਰਥ ਸਾਧ ਸੰਗ ਆਵੈ ਕਾਮ ਕਰੋਧ ਅਸਾਧ ਸੰਗ ਲੋਭ ਮੋਹ ਅਹੰਕਾਰ ਮਚਾਵੈ ਦੋਕ੍ਰਿਤ ਸੁਕ੍ਰਿਤ ਕਰਮ ਕਰ ਬੁਰਾ ਭਲਾ ਹੋਏ ਨਾਉ ਤਰਾਵੈ ਗੋਰਸ ਗਾਈ ਖਾਏ ਖੜ ਇੱਕ ਇੱਕ ਜਣ ਦੀ ਵਗ ਵਧਾਵੈ ਦੁੱਧ ਪੀਤੈ ਵਿਹੋ ਦੇ ਸੱਪ ਜਣ ਜਣ ਬਹਲੇ ਬੱਚੇ ਖਾਵੈ ਸੰਗ ਸੁਭਾਉ ਅਸਾਧ ਸਾਧ ਪਾਪ ਪੁੰਨ ਦੁੱਖ ਸੁਖ ਫਲ ਪਾਵੈ ਪਰ ਉਪਕਾਰ ਵਿਕਾਰ ਕਮਾਵੈ ਪਰ ਉਪਕਾਰ ਵਿਕਾਰ ਕਮਾਵੈ। ਫੁਰਮਾਨ ਕਰਦੇ ਨੇ ਸਤ ਸੰਤੋਖ ਦਇਆ ਧਰਮ ਅਰਥ ਸੁਗਰਥ ਸਾਧ ਸੰਗ ਆਵੈ। ਕਹਿਣ ਲੱਗੇ ਸਾਧ ਸੰਗਤ ਵਿੱਚ ਸਤ ਸੰਤੋਖ ਦਇਆ ਧਰਮ ਅਰਥ ਸ੍ਰੇਸ਼ਟ ਪਦਾਰਥ ਜਿਹੜੇ ਉੱਤਮ ਪਦਾਰਥ ਜਿਹੜੇ ਨੇ ਇਹ ਪ੍ਰਾਪਤ ਹੁੰਦੇ ਆ ਸਾਧ ਸੰਗਤ ਵਿੱਚ ਆਣ ਕੇ। ਗੁਰੂ ਕੀ ਸੰਗਤ ਵਿੱਚ ਆਈਏ ਤੇ ਸਤ ਮਿਲਦਾ ਹੈ, ਸੰਤੋਖ ਮਿਲਦਾ ਹੈ, ਇੱਥੇ ਦਇਆ ਮਿਲਦੀ ਹੈ, ਇੱਥੇ ਧਰਮ ਕਮਾਉਣ ਵਾਲੇ ਗੁਣ ਪ੍ਰਾਪਤ ਹੁੰਦੇ ਆ, ਇੱਥੇ ਗੁਰਬਾਣੀ ਗੁਰਸ਼ਬਦ ਧੀਰਜ ਸਹਿਨਸ਼ੀਲਤਾ ਮਿਲਦੀ ਹੈ। ਦੂਸਰੇ ਪਾਸੇ ਕਾਮ ਕ੍ਰੋਧ ਅਸਾਧ ਸੰਗ ਲੋਭ ਮੋਹ ਅਹੰਕਾਰ ਮਚਾਵੈ। ਮਨਮੁਖ ਲੋਕਾਂ ਦੀ ਸੰਗਤ ਵਿੱਚ ਜਾ ਕੇ ਕਾਮ ਕ੍ਰੋਧ ਅਸਾਧ ਸੰਗ ਅਸਾਧ ਲੋਕਾਂ ਦੀ ਭਾਵ ਨਾਸਤਿਕ ਲੋਕਾਂ ਦੀ ਮਨਮੁਖ ਲੋਕਾਂ ਦੀ ਸੰਗਤ ਕਰਨ ਨਾਲ ਨੀਚ ਲੋਕਾਂ ਦੀ ਸੰਗਤ ਕਰਨ ਨਾਲ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਹੀ ਵਧਦੇ ਹਨ। ਫਿਰ ਤੀਸਰੀ ਪੰਕਤੀ ਚ ਫਰਮਾਨ ਕਰਦੇ ਨੇ ਦੋ ਕ੍ਰਿਤ ਸੁਕ੍ਰਿਤ ਕਰਮ ਕਰ ਬੁਰਾ ਭਲਾ ਹੋਏ ਨਾਉ ਧਰਾਵੈ। ਦੋ ਕ੍ਰਿਤ ਸੁਕ੍ਰਿਤ, ਦੋ ਕ੍ਰਿਤ ਦਾ ਅਰਥ ਹੈ ਖੋਟੇ ਕੰਮ ਤੇ ਸੁਕ੍ਰਿਤ ਦਾ ਅਰਥ ਹੈ ਭਲੇ ਕਰਮ। ਕਹਿਣ ਲੱਗੇ ਦੁਕ੍ਰਿਤ ਸੁਕ੍ਰਿਤ ਭਾਵ ਖੋਟੇ ਤੇ ਭਲੇ ਕਰਮ ਕਰਕੇ ਬੁਰਾ ਤੇ ਭਲਾ ਉਹਨਾਂ ਦੇ ਦੋ ਨਾਂ ਪੈ ਜਾਂਦੇ, ਭਾਵ ਜਿਹੜੇ ਭਲੇ ਕੰਮ ਕਰਨ ਵਾਲੇ ਨੇ ਸੁਕ੍ਰਿਤ ਦੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਲੋਕ ਕਹਿੰਦੇ ਨੇ ਇਹ ਭਲੇ ਪੁਰਸ਼ ਨੇ, ਇਹ ਗੁਰਸਿੱਖ ਨੇ, ਇਹ ਗੁਰਮੁਖ ਜਨ ਹਨ, ਇਹ ਸਾਧੂ ਜਨ ਹਨ, ਇਹ ਭਾਈ ਸਾਧ ਸੁਭਾਅ ਨੇ। ਤੇ ਜਿਹੜੇ ਖੋਟੇ ਕੰਮ ਕਰਨ ਵਾਲੇ ਦੁਕ੍ਰਿਤ ਭੈੜੇ ਕੰਮ ਕਰਨ ਵਾਲੇ ਨੇ ਸਾਧ ਸੰਗਤ ਉਹਨਾਂ ਦਾ ਵੀ ਫਿਰ ਉਸੇ ਤਰ੍ਹਾਂ ਦਾ ਨਾਂ ਪੈ ਜਾਂਦਾ ਹੈ। ਇਹ ਮਨਮੁਖ ਆ, ਇਹ ਸਾਕਤ ਹੈ, ਇਹ ਦੁਰਮਤ ਦਾ ਧਾਰਨੀ ਹੈ, ਇਹ ਭੈੜੀ ਮਤ ਵਾਲਾ ਹੈ, ਇਸ ਤਰ੍ਹਾਂ ਲੋਕ ਉਹਨਾਂ ਦੇ ਨਾਂ ਪਾ ਲੈਂਦੇ ਨੇ ਵੀ ਇਹ ਖੋਟਾ ਹੈ ਤੇ ਭਲੇ ਨੂੰ ਕਹਿੰਦੇ ਨੇ ਇਹ ਭਲਾ ਹੈ, ਚੰਗੇ ਜੀਵਨ ਵਾਲਾ ਹੈ। ਅਗਲੀ ਪੰਕਤੀ ਵਿੱਚ ਫਿਰ ਫੁਰਮਾਨ ਕੀਤਾ ਗੋਰਸ ਗਾਈ ਖਾਏ ਖੜ ਇੱਕ ਇੱਕ ਜਣ ਦੀ ਵਗ ਵਧਾਵੈ। ਕਹਿਣ ਲੱਗੇ ਜਿਹੜੀ ਗਊ ਆ ਉਹ ਘਾਹ ਨੂੰ ਖਾ ਕੇ ਮਿੱਠਾ ਦੁੱਧ ਦਿੰਦੀ ਹੈ ਤੇ ਹਰੇਕ ਗਊ ਅਗਾਂਹ ਫਿਰ ਬੱਚੇ ਪੈਦਾ ਕਰ ਕਰਕੇ ਆਪਣਾ ਵਗ ਆਪਣੇ ਕੁੱਲ ਨੂੰ ਹੋਰ ਵੀ ਵਧਾਉਂਦੀ ਹੈ। ਕਈ ਗਾਈਆਂ ਕਈ ਬਲਦ ਪੈਦਾ ਹੋ ਜਾਂਦੇ ਆ, ਗਾਈ ਨਾਲੇ ਤੇ ਅੰਸ ਬੰਸ਼ ਵਧਾਉਂਦੀ ਆ, ਗਾਂ ਹੋਰ ਦੁੱਧ ਮਿਲਦਾ, ਹੋਰ ਗਾਈਆਂ ਪੈਦਾ ਹੋਈਆਂ ਉਸ ਤੋਂ। ਤੇ ਦੂਸਰਾ ਇਹ ਖਾਧਾ ਘਾਹ ਤੇ ਘਾਹ ਖਾ ਕੇ ਮਿੱਠਾ ਦੁੱਧ ਦਿੱਤਾ। ਤੇ ਦੂਸਰੇ ਪਾਸੇ ਕਹਿਣ ਲੱਗੇ ਜਿਹੜੀ ਸਪਣੀ ਹੈ, ਸਪਣੀ ਨੂੰ ਦੁੱਧ ਵੀ ਪਿਆ ਦਿਓ ਉਹਦੇ ਅੰਦਰ ਜ਼ਹਿਰ ਹੀ ਬਣਦੀ ਹੈ। ਸੱਪ ਦੀ ਵੀ ਜ਼ਿੰਦਗੀ ਐਸੀ ਹੈ, ਉਹਨੂੰ ਦੁੱਧ ਪਿਆਓਗੇ ਅੰਦਰ ਜਾ ਕੇ ਦੁੱਧ ਵੀ ਜ਼ਹਿਰ ਹੀ ਬਣ ਜਾਣਾ, ਤੇ ਜਿਹੜੀ ਸਪਣੀ ਹੈ ਆਪਣੇ ਬੱਚਿਆਂ ਜਣਿਆਂ ਨੂੰ ਆਪ ਖਾ ਜਾਂਦੀ। ਭਾਈ ਗੁਰਦਾਸ ਜੀ ਕਹਿੰਦੇ ਦੁੱਧ ਪੀਤੇ ਵੇਹੋ ਦੇ ਸੱਪ ਜਣ ਜਣ ਬਹਲੇ ਬੱਚੇ ਖਾਵੈ। ਸਪਣੀ ਦੁੱਧ ਪੀ ਕੇ ਜ਼ਹਿਰ ਹੀ ਦਿੰਦੀ ਹੈ, ਪਾ ਉਹਦੇ ਅੰਦਰ ਜ਼ਹਿਰ ਹੀ ਬਣ ਜਾਂਦੀ। ਸਪਣੀ ਨੂੰ ਦੁੱਧ ਪਿਆਓ ਤੇ ਕਹੋ ਡੰਗ ਨਾ ਮਾਰੇ, ਹੁਣ ਇਹ ਨਹੀਂ ਹੋ ਸਕਦਾ। ਹਰ ਬਾਲੇ ਬੱਚੇ ਜਣ ਜਣ ਕੇ ਖਾਂਦੀ ਹੈ। ਸੰਗ ਸੁਭਾਓ ਅਸਾਧ ਸਾਧ, ਪਾਪ ਪੁੰਨ ਦੁੱਖ ਸੁੱਖ ਫਲ ਪਾਵੇ, ਇਸੇ ਤਰ੍ਹਾਂ ਸਾਧਾਂ ਅਤੇ ਅਸਾਧਾਂ ਦੀ ਸੰਗਤ ਹੈ, ਇਸੇ ਤਰ੍ਹਾਂ ਰੱਬ ਦੇ ਪਿਆਰੇ ਸੰਤ ਜਨਾਂ ਦੀ ਅਤੇ ਪਰਮੇਸ਼ਰ ਤੋਂ ਟੁੱਟੇ ਮਨਮੁੱਖ ਬੰਦਿਆਂ ਦੀ ਸੰਗਤ ਹੈ। ਇੱਕ ਪਾਸੇ ਪਾਪੀ ਨੇ, ਇੱਕ ਪਾਸੇ ਪੁੰਨੀ ਹੈ, ਇੱਕ ਪਾਸੇ ਸੁੱਖ ਆ, ਦੂਜੇ ਪਾਸੇ ਦੁੱਖ ਆ। ਭਾਵ ਸਾਧ ਜਨਾਂ ਦੀ ਸੰਗਤ ਜਿਹੜੀ ਹੈ ਉਹਦੇ ਵਿੱਚ ਪੁੰਨ ਕਰਮ ਨੇ, ਮਨਮੁੱਖ ਲੋਕਾਂ ਦੀ ਸੰਗਤ ਦੇ ਵਿੱਚ ਪਾਪ ਕਰਮ। ਗੁਰਮੁਖ ਜਨਾਂ ਤੇ ਸਾਧੂ ਜਨਾਂ ਦੀ ਸੰਗਤ ਵਿੱਚ ਸੁੱਖ ਮਿਲਦਾ ਹੈ ਅਤੇ ਮਨਮਤੀਏ ਲੋਕ ਜਿਹੜੇ ਮਨਮੁੱਖ ਲੋਕਾਂ ਦੀ ਸੰਗਤ ਵਿੱਚ ਬਹਿ ਕੇ ਦੁੱਖ ਦੀ ਹੀ ਪ੍ਰਾਪਤੀ, ਪਾਪ ਅਤੇ ਪੁੰਨ ਦੋਵਾਂ ਦੇ ਪਾਸ ਹੈ। ਪਰ ਮਨਮੁੱਖ ਦੇ ਕੋਲ ਪਾਪ ਆ, ਗੁਰਮੁਖ ਦੇ ਕੋਲ ਪੁੰਨ ਹੈ। ਭਾਈ ਗੁਰਦਾਸ ਜੀ ਦਾ ਭਾਵ ਜਿਵੇਂ ਗਊ ਆ, ਘਾਹ ਖਾਂਦੀ ਤੇ ਮਿੱਠਾ ਦੁੱਧ ਦਿੰਦੀ ਹੈ, ਅੱਗੇ ਹੋਰ ਆਪਣੀ ਅੰਸ਼ ਬੰਸ਼ ਵਧਾਉਂਦੀ ਹੈ, ਐਂ ਦੁੱਧ ਦੀਆਂ ਸ਼ਹਿਬਰਾਂ ਲੱਗ ਜਾਂਦੀਆਂ। ਫਿਰ ਸਾਧ ਸੰਗਤ ਇਸੇ ਤਰ੍ਹਾਂ ਕਹਿਣ ਲੱਗੇ, ਜਿਹੜਾ ਗੁਰਮੁਖ ਜਾਣਿਆ ਉਹ ਇਸ ਤਰ੍ਹਾਂ ਹੈ, ਸਾਦਾ ਭੋਜਨ ਛਕਣਾ, ਸਾਦਾ ਖਾਣਾ, ਸਾਦਾ ਪੀਣਾ, ਸਾਦਾ ਪਹਿਨਣਾ, ਇਹ ਗੁਰਮੁਖ ਜਨ ਸੰਤ ਜਨਾਂ ਸਾਧੂ ਜਨਾਂ ਦਾ ਜੀਵਨ ਹੈ। ਤੇ ਭਾਰ ਉਪਕਾਰ ਕਰਨਾ, ਸਾਦਾ ਖਾਣਾ, ਸਾਦਾ ਪਹਿਨਣਾ ਤੇ ਭਾਰ ਉਪਕਾਰ ਕਰਨਾ, ਭਲਾ ਕਰਨਾ। ਤੇ ਜਿਹੜਾ ਮਨਮੁੱਖ ਆ, ਕਹਿਣ ਲੱਗੇ ਹੁਣ ਮਨਮੁੱਖ ਬੰਦਾ ਸੱਪ ਦੀ ਨਿਆਈ ਹੈ, ਮਨਮੁੱਖ ਬੰਦਾ ਸਪਣੀ ਦੀ ਨਿਆਈ ਹੈ, ਭਾਵੇਂ ਦੁੱਧ ਵੀ ਪਿਆ ਦੋ ਜ਼ਹਿਰ ਦਾ ਭਰਿਆ, ਡਾਂਗੀ ਮਾਰਨਾ ਉਹਨੇ। ਮਨਮੁੱਖ ਬੰਦੇ ਦਾ ਭਲਾ ਵੀ ਕਰੋ, ਉਹਦੇ ਨਾਲ ਮਿੱਠਾ ਵੀ ਬੋਲੋ, ਉਹਦੇ ਨਾਲ ਪਿਆਰ ਨਾਲ ਵੀ ਪੇਸ਼ ਆਓ, ਪਰ ਜਦੋਂ ਮਾਰੇਗਾ ਤੁਹਾਨੂੰ ਡਾਂਗੀ ਮਾਰੇਗਾ। ਆਪਣੇ ਜਣਿਆਂ ਨੂੰ ਜਿਵੇਂ ਸਪਣੀ ਆਪ ਖਾ ਜਾਂਦੀ ਹੈ, ਸਾਧ ਸੰਗਤ ਮਨਮੁੱਖ ਲੋਕ ਜਿਹੜੇ ਆ ਉਹ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦੇ, ਆਪਣਿਆਂ ਦਾ ਵੀ ਬੁਰਾ ਹੀ ਸੋਚਦੇ, ਕਿਉਂਕਿ ਉਹਨਾਂ ਦਾ ਸੰਬੰਧ ਮਾਇਆ ਨਾਲ, ਧਨ ਨਾਲ, ਪਦਾਰਥਾਂ ਨਾਲ ਬਣ ਗਿਆ। ਉਹਨਾਂ ਨੇ ਇਹ ਵੇਖਣਾ ਮਾਇਆ ਕਿੱਥੋਂ ਮਿਲਦੀ ਹੈ, ਪੈਸਾ ਧੇਲਾ ਕਿੱਥੋਂ ਮਿਲਦਾ, ਕੋਈ ਪ੍ਰਾਪਤੀ ਕਿੱਥੋਂ ਹੁੰਦੀ ਹੈ। ਉਹਨਾਂ ਨੇ ਸਾਰਿਆਂ ਨੂੰ ਡੰਗ ਹੀ ਮਾਰਨ ਦੀ ਕੋਸ਼ਿਸ਼ ਕਰਨੀ ਹੈ, ਭਾਵ ਮਨਮੁੱਖ ਬੰਦਾ ਸੱਪ ਦੀ ਨਿਆਈ ਹੈ। ਅਖੀਰਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਫਰਮਾ ਰਹੇ ਨੇ, ਪਰ ਉਪਕਾਰ ਵਿਕਾਰ ਕਮਾਵੇ। ਜਿਹੜੇ ਗੁਰਮੁਖ ਲੋਕ ਨੇ, ਸਾਧੂ ਜਨ ਨੇ ਜਿਹੜੇ, ਉਹ ਸੰਸਾਰ ਜਗਤ ਵਿੱਚ ਪਰ ਉਪਕਾਰ ਕਮਾਉਂਦੇ ਆ, ਜਿਹੜਾ ਮਨਮੁੱਖ ਬੰਦਾ ਆ, ਜਿਹੜੇ ਦੁਸ਼ਟ ਲੋਕ ਨੇ, ਉਹ ਸੰਸਾਰ ਵਿੱਚ ਵਿਕਾਰ ਕਮਾਉਂਦੇ ਆ। ਜਿਹੜੇ ਪਰ ਉਪਕਾਰੀ ਨੇ ਉਹ ਆਪਣਾ ਕੰਮ ਵਿਗਾੜ ਕੇ ਵੀ ਦੂਸਰਿਆਂ ਦਾ ਸਵਾਰਦੇ ਆ, ਤੇ ਜਿਹੜੇ ਦੁਸ਼ਟ ਲੋਕ ਨੇ ਮਨਮਤੀਏ, ਉਹ ਦੂਜਿਆਂ ਦੇ ਕੰਮਾਂ ਵਿੱਚ ਵੀ ਵਿਘਨ ਹੀ ਪਾਉਂਦੇ ਆ। ਇਸ ਲਈ ਗੁਰਮੁਖ ਜਨ ਲੋਕ ਪਰਲੋਕ ਵਿੱਚ ਸਤਿਕਾਰੇ ਜਾਂਦੇ ਨੇ। ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਮਿਲਾਏ। ਉਹ ਨਿਰੰਕਾਰ ਪਰਮੇਸ਼ਰ ਨਾਲ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜਿਹੜੇ ਗੁਰਮੁਖ ਜਾਣੇ ਆ, ਉਹ ਤੁਹਾਨੂੰ ਜੋੜ ਦਿੰਦੇ, ਪ੍ਰਭੂ ਚਰਨਾਂ ਵਿੱਚ ਲੀਨ ਕਰ ਦਿੰਦੇ ਨੇ। ਵਾਰ 31 ਪੌੜੀ 14 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ, ਭਲੇ ਅਤੇ ਬੁਰੇ ਦੇ ਬਾਰੇ ਵਿੱਚ ਵੱਖ ਵੱਖ ਪ੍ਰਮਾਣ ਦੇ ਕੇ ਅੰਮ੍ਰਿਤ ਬਚਨ ਉਚਾਰਨ ਕੀਤੇ। ਚੰਨਣ ਬਿਰਖ ਸੁਬਾਸ ਦੇ, ਚੰਨਣ ਕਰਦਾ ਬਿਰਖ ਸਬਾਏ, ਖਹਿੰਦੇ ਵਾਸੋਂ ਅੱਗ ਧੁਖ, ਆਪ ਜਲੈ ਪਰਵਾਰ ਜਲਾਏ, ਮੁੱਲਹ ਜਿਵੇਂ ਪੰਖੇ ਰੂਆਂ, ਫਾਸੈ ਆਪ ਕੁਟੰਬ ਫਹਾਏ, ਅਸ਼ਟ ਧਾਤ ਹੋਏ ਪਰਬ ਤੋਂ, ਪਾਰਸ ਕਰ ਕੰਚਨ ਦਿਖਲਾਏ, ਗਣਕਾ ਵਾੜੈ ਜਾਏ ਕੈ, ਹੋਮਣ ਰੋਗੀ ਪਾਪ ਕਮਾਏ, ਦੁਖੀਏ ਆਵਣ ਵੈਦ ਘਰ, ਦਾਰੂ ਦੇ ਰੋਗ ਮਿਟਾਏ, ਭਲਾ ਬੁਰਾ ਦੋਏ ਸੰਗ ਸੁਭਾਏ, ਭਲਾ ਬੁਰਾ ਦੋਏ ਸੰਗ ਸੁਭਾਏ। ਵੱਖ ਵੱਖ ਦਲੀਲਾਂ ਦੇ ਕੇ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ। ਚੰਨਣ ਬਿਰਖ ਸੁਬਾਸ ਦੇ, ਚੰਨਣ ਕਰਦਾ ਬਿਰਖ ਸਬਾਏ, ਜਿਹੜਾ ਚੰਦਨ ਦਾ ਬਿਰਸ਼ ਹੈ, ਚੰਗੀ ਸੁਗੰਧੀ ਦੇ ਕੇ ਸਾਰੇ ਦੇ ਸਾਰੇ ਬਿਰਸ਼ਾਂ ਨੂੰ, ਸਾਰੇ ਦੇ ਸਾਰੇ ਦਰਖਤਾਂ ਨੂੰ ਚੰਦਨ ਕਰ ਦਿੰਦਾ ਹੈ। ਇਸੇ ਤਰ੍ਹਾਂ ਜਿਹੜੇ ਬੰਦਗੀ ਵਾਲੇ ਨੇ, ਗੁਰਸਿੱਖ ਗੁਰੂ ਦੇ ਪਿਆਰੇ ਨੇ, ਉਹ ਭਲੇ ਲੋਕ ਨੇ, ਆਪ ਨਾਮ ਜਪਦੇ ਨੇ, ਪਰਮਾਤਮਾ ਦੀ ਬੰਦਗੀ ਵਿੱਚ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਉਹ ਆਪ ਜੁੜਦੇ ਨੇ, ਤੇ ਸਾਧ ਸੰਗਤ ਜਿਹੜੇ ਉਹਨਾਂ ਦੀ ਸੰਗਤ ਵਿੱਚ ਆਣ ਕੇ ਬਹਿ ਜਾਂਦੇ ਆ, ਜਿਹੜੇ ਉਹਨਾਂ ਦੀ ਸੰਗਤ ਵਿੱਚ ਆਣ ਕੇ ਟਿਕ ਜਾਂਦੇ ਆ, ਉਹਨਾਂ ਨੂੰ ਵੀ ਪਰਮੇਸ਼ਰ ਦੇ ਨਾਮ ਦੀ ਸੁਗੰਧੀ ਬਖਸ਼ ਦਿੰਦੇ ਆ। ਆਪ ਵੀ ਨਾਮ ਜਪਦੇ ਨੇ ਤੇ ਦੂਸਰਿਆਂ ਨੂੰ ਵੀ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੋੜਨਾ ਕਰਦੇ ਹਨ। ਜਿਵੇਂ ਚੰਦਨ ਦਾ ਦਰਖਤ ਆਪਣੇ ਨਾਲ ਦੇ ਸਾਰੇ ਰੁੱਖਾਂ ਨੂੰ, ਦਰਖਤਾਂ ਨੂੰ ਆਪਣੇ ਜੈਸਾ ਚੰਦਨ ਹੀ ਬਣਾ ਲੈਂਦਾ ਹੈ। ਖੈਂਦੇ ਵਾਸੋਂ ਅੱਗ ਧੁੱਖ, ਆਪ ਜਲੈ ਪਰਿਵਾਰ ਜਲਾਏ। ਪਰ ਚੰਦਨ ਦੇ ਕੋਲ ਰਹਿ ਕੇ ਵੀ ਜਿਹੜਾ ਬਾਂਸ ਆ ਉਹ ਆਪੋ ਵਿੱਚ ਦੀ ਖੈਂਦੇ ਰਹਿੰਦੇ ਆ, ਤੇ ਅੱਗ ਦੇ ਧੁੱਖਣ ਨਾਲ ਆਪ ਸੜ ਕੇ ਆਪਣੇ ਆਲੇ ਦੁਆਲੇ ਦੇ ਵੀ ਸਾਰੇ ਦਰਖਤਾਂ ਨੂੰ, ਭਾਵ ਸਾਰੇ ਦੇ ਸਾਰੇ ਬਾਂਸਾਂ ਨੂੰ ਸਾੜ ਲੈਂਦੇ, ਜਿਵੇਂ ਆਪਣਾ ਪਰਿਵਾਰ ਸਾੜ ਲਿਆ। ਖਹਿੰਦੇ ਵਾਸੂ ਅੱਗ ਧੁੱਖ, ਖਹਿੰਦੇ ਨੇ ਇੱਕ ਦੂਜੇ ਨਾਲ, ਧੁੱਖਦੇ ਨੇ, ਸੜਦੇ ਨੇ। ਆਪ ਜਲੈ ਪਰਿਵਾਰ ਜਲਾਏ, ਆਪ ਵੀ ਸੜ ਜਾਂਦੇ ਆ ਤੇ ਆਪਣਾ ਪਰਿਵਾਰ ਵੀ ਸਾੜ ਲੈਂਦੇ ਆ, ਭਾਵ ਬਾਂਸ ਆਲੇ ਦੁਆਲੇ ਦਿਆਂ ਨੂੰ ਵੀ ਸਾੜ ਜਾਂਦਾ। ਜਿਹੜੇ ਬੁਰੇ ਲੋਕ ਆ, ਆਪਣਾ ਤੇ ਨਾਸ਼ ਉਹਨਾਂ ਨੇ ਕਰਨਾ ਹੀ ਕਰਨਾ, ਆਪ ਤੇ ਉਹਨਾਂ ਨੇ ਭਵ ਸਾਗਰ ਵਿੱਚ ਡੁੱਬਣਾ ਹੀ ਆ, ਨਾਲ ਦਿਆਂ ਨੂੰ ਵੀ ਸਾਕਤ ਲੋਕ, ਮਨ ਮਤੀਏ ਲੋਕ ਭਵ ਸਾਗਰ ਵਿੱਚ ਡੋਬ ਦਿੰਦੇ ਨੇ। ਜਿਵੇਂ ਬਾਂਸ ਦਾ ਰੁੱਖ ਹੈ, ਆਪ ਸੜਦਾ ਨਾਲ ਦਿਆਂ ਨੂੰ ਵੀ ਸਾੜਦਾ। ਮੁੱਲ ਹੈ ਜਿਵੇਂ ਪੰਖੇਰੂਆਂ, ਫਸੈ ਆਪ ਕੁਟੰਬ ਫਹਾਏ। ਜਿਸ ਤਰ੍ਹਾਂ ਮੁੱਲੋਂ ਪੰਛੀ ਆਪ ਫਸਦਾ ਤੇ ਕੁਟੰਬ ਨੂੰ ਵੀ ਫਸਾਉਂਦਾ ਹੈ, ਇਸੇ ਤਰ੍ਹਾਂ ਬੁਰੇ ਲੋਕ ਆਪ ਫਸ ਕੇ ਤੇ ਆਪਣੇ ਸਾਥੀਆਂ ਨੂੰ ਵੀ ਫਸਾ ਲੈਂਦੇ ਆ, ਆਪਣੇ ਨਾਲਦਿਆਂ ਨੂੰ ਵੀ ਫਸਾਉਂਦੇ ਆ। ਐਸਾ ਹਾਲ, ਐਸਾ ਸੰਸਾਰ ਦੇ ਲੋਕਾਂ ਦਾ ਜੀਵਨ ਬਣ ਜਾਂਦਾ ਕਿ ਧਨ ਮਾਇਆ ਚਾਰ ਟਕਿਆਂ ਦੀ ਖਾਤਰ ਕਈ ਵਾਰੀ ਮਾਫ਼ ਕਰਿਓ, ਬੰਦੇ ਆਪਣੀ ਕੌਮ ਦੇ ਬੰਦਿਆਂ ਨੂੰ ਹੀ ਫਸਾਉਣ ਲੱਗ ਪੈਂਦੇ ਆ, ਆਪਣੀ ਕੌਮ ਦੇ ਬੰਦਿਆਂ ਨਾਲ ਹੀ ਧੋਖਾ ਕਰਨ ਲੱਗ ਪੈਂਦੇ ਆ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨਾਲ ਪਿਰਥੀ ਚੰਦ ਕਿੰਨੀ ਵਾਰੀ ਧੋਖਾ ਕਰਦਾ ਰਿਹਾ। ਪਿਰਥੀ ਚੰਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ, ਬਚਪਨ ਦੀ ਉਮਰ ਸੀ ਛੇਵੇਂ ਪਾਤਸ਼ਾਹ ਦੀ, ਕਿੰਨੇ ਹੱਲੇ ਕੀਤੇ ਪਿਰਥੀ ਚੰਦ ਨੇ ਮਰਵਾਉਣ ਵਾਸਤੇ ਸਾਹਿਬ ਹਰਗੋਬਿੰਦ ਪਾਤਸ਼ਾਹ ਜੀ ਦੇ ਵਾਸਤੇ। ਸਿੱਖ ਇਤਿਹਾਸ ਪੜ੍ਹੀਏ ਤੇ ਸਿੱਖ ਇਤਿਹਾਸ ਦੇ ਵਿੱਚ ਵੀ ਸਾਧ ਸੰਗਤ ਆਪਾਂ ਇਹ ਦੇਖਿਆ, ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਸ਼ਹੀਦ ਕਰਵਾਉਣ ਵਾਲੇ ਕੌਣ ਸੀ? ਸਿੱਖ ਲੋਕ, ਉਹਨਾਂ ਦੇ ਸਾਥੀ ਤੇਜਾ ਸਿੰਘ ਅਤੇ ਲਾਲ ਸਿੰਘ ਵਰਗੇ। ਸਰਦਾਰ ਸ਼ਾਮ ਸਿੰਘ ਅਟਾਰੀ ਦਾ ਸਾਥ ਛੱਡ ਗਏ, ਇਕੱਲਾ ਸਾਥ ਹੀ ਨਹੀਂ ਛੱਡ ਕੇ ਗਏ, ਸਤਲੁਜ ਦਰਿਆ ਦਾ ਪੁਲ ਵੀ ਉਹਨਾਂ ਨੇ ਤੋੜ ਦਿੱਤਾ ਕਿ ਜੇ ਸਰਦਾਰ ਸ਼ਾਮ ਸਿੰਘ ਅਟਾਰੀ ਉਹਨਾਂ ਦੀਆਂ ਫੌਜਾਂ ਪਛਾਹ ਨੂੰ ਆਉਣੀਆਂ ਚਾਹੁਣ ਤੇ ਪਿਛਲੇ ਪਾਸੇ ਦਰਿਆ ਆ ਵੀ ਉਹ ਪੁਲ ਤੋੜ ਦਿਓ ਤਾਂ ਕਿ ਪਾਰ ਵੀ ਨਾ ਆ ਸਕਣ। ਰਾਤ ਰਾਤ, ਦਾਸ ਨੇ ਇਤਿਹਾਸ ਇਹ ਪੜ੍ਹਿਆ, ਰਾਤ ਰਾਤ ਜਿਹੜੇ ਬੋਰਿਆਂ ਦੇ ਵਿੱਚ, ਜਿਹੜੀਆਂ ਬੋਰੀਆਂ ਦੇ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਬਰੂਦ ਭਰਿਆ ਸੀ ਕਿ ਸਵੇਰੇ ਅੰਗਰੇਜ਼ ਲੋਕਾਂ ਨਾਲ ਲੜਾਈ ਹੋਣੀ ਆ, ਯੁੱਧ ਹੋਏਗਾ ਤੇ ਇਹ ਬਰੂਦ ਆਪਾਂ ਕੱਲ੍ਹ ਨੂੰ ਵਰਤਾਂਗੇ। ਰਾਤੋ ਰਾਤ ਸਰਦਾਰ ਤੇਜਾ ਸਿੰਘ ਤੇ ਲਾਲ ਸਿੰਘ ਨੇ ਉਹਦੇ ਵਿੱਚੋਂ ਬਰੂਦ ਕੱਢ ਕੇ ਬੋਰੀਆਂ ਚੋਂ ਉਹਨਾਂ ਵਿੱਚ ਸਰੋਂ ਭਰ ਦਿੱਤੀ। ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਕੋਈ ਨਹੀਂ ਸੀਗਾ ਪਤਾ, ਧੋਖਾ ਹੋਇਆ ਉਹਦੇ ਨਾਲ। ਤੇ ਸ਼ਾਮ ਸਿੰਘ ਅਟਾਰੀ, ਅਗਲੇ ਦਿਨ ਜਦੋਂ ਜੰਗ ਸ਼ੁਰੂ ਹੋਈ, ਘਮਸ਼ਾਨ ਦਾ ਯੁੱਧ ਹੋਇਆ, ਪਰ ਸਾਧ ਸੰਗਤ ਤੇਜਾ ਸਿੰਘ ਲਾਲ ਸਿੰਘ ਸਾਥ ਛੱਡ ਕੇ ਆਪਣੇ ਸਾਥੀਆਂ ਨਾਲ ਜਾ ਚੁੱਕੇ ਸੀਗੇ, ਚਲੇ ਗਏ। ਪਰੰਤੂ ਸਰਦਾਰ ਸ਼ਾਮ ਸਿੰਘ ਅਟਾਰੀ ਜੂਝ ਕੇ ਉਹ ਲੜਿਆ, ਉਹਨੇ ਸ਼ਹਾਦਤ ਦਾ ਜਾਮ ਕੀਤਾ ਗੁਰੂ ਦੇ ਲਾਲ ਨੇ। ਜੰਗ ਦਾ ਮੈਦਾਨ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਛੱਡਿਆ ਨਹੀਂ, ਪਰ ਜਦੋਂ ਉਹਨੇ ਆਖਿਆ ਆਪਣੇ ਸਾਥੀਆਂ ਨੂੰ ਕਿ ਬਰੂਦ ਵਾਲੀਆਂ ਬੋਰੀਆਂ ਖੋਲੋ, ਤੇ ਜਦੋਂ ਬਰੂਦ ਵਾਲੀਆਂ ਬੋਰੀਆਂ ਖੋਲੀਆਂ, ਉਹਨਾਂ ਦੱਸਿਆ ਸਰਦਾਰ ਸ਼ਾਮ ਸਿੰਘ ਜੀ ਇਹਦੇ ਵਿੱਚ ਤੇ ਸਰੋਂ ਭਰੀ ਹੋਈ ਹੈ, ਬਰੂਦ ਤੇ ਹੈ ਹੀ ਨਹੀਂ ਇਹਦੇ 'ਚ। ਇਹ ਲਾਲ ਸਿੰਘ ਤੇਜਾ ਸਿੰਘ ਦੇ ਕੰਮ ਸੀਗੇ, ਆਪਣੇ ਧੋਖਾ ਦੇ ਕੇ ਜਾਂਦੇ ਨੇ। ਸਰਦਾਰ ਸ਼ਾਮ ਸਿੰਘ ਅਟਾਰੀ ਜੰਗ ਦੇ ਮੈਦਾਨ ਵਿੱਚ ਡਟ ਕੇ ਜੂਝਦਾ ਰਿਹਾ, ਇਹਨੂੰ ਅਸੀਂ ਸਭਰਾਵਾਂ ਦੀ ਜੰਗ ਕਹਿੰਦੇ। ਪੰਜਾਬ ਦੀ ਧਰਤੀ ਤੇ ਹਰੀ ਕੇ ਪੱਤਣ ਦੇ ਨੇੜੇ ਇੱਕ ਨਗਰ ਹੈ ਸਭਰਾਵਾਂ, ਉੱਥੇ ਇਹ ਬੜਾ ਘਮਸ਼ਾਨ ਦਾ ਜੰਗ ਹੋਇਆ ਸੀ। ਉਸ ਜੰਗ ਦੇ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਸ਼ਹਾਦਤ ਦਾ ਜਾਮ ਪੀਤਾ ਸੀ, ਉੱਥੇ ਸ਼ਹੀਦ ਹੋਏ ਸਨ। ਇਸ ਲਈ ਬਹੁਤ ਵਾਰੀ ਆਪਣੇ ਲੋਕ ਵੀ ਜਿਹੜੇ ਉਹ ਧੋਖਾ ਦਿੰਦੇ ਨੇ। ਸੰਨ 1919 ਦੇ ਵਿੱਚ ਜਲਿਆਂ ਵਾਲੇ ਬਾਗ ਦਾ ਸਾਕਾ ਹੋਇਆ। ਜਲਿਆਂ ਵਾਲੇ ਬਾਗ ਨਿਹੱਥੇ, ਬੇਦੋਸ਼ੇ ਤੇ ਨਿਰਦੋਸ਼ ਲੋਕਾਂ ਨੂੰ ਜਨਰਲ ਮਾਈਕਲ ਅਡਵੈਰ ਜਿਸ ਦੇ ਹੁਕਮ ਨਾਲ ਗੋਲੀਆਂ ਨਾਲ ਭੁੰਨਿਆ ਗਿਆ ਬਦੋਸ਼ੇ ਲੋਕਾਂ ਨੂੰ। ਸੰਨ 1919 ਦੀ ਵਿਸਾਖੀ ਵਾਲੇ ਦਿਨ ਦਾ ਜ਼ਿਕਰ ਹੈ। ਜਲਿਆਂ ਵਾਲੇ ਬਾਗ ਵਿੱਚ ਬੇਅੰਤ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਗੋਲੀਆਂ ਮਾਰ ਕੇ। ਪਰ ਅਫਸੋਸ ਕਿ ਇਹੋ ਹੀ ਜਨਰਲ ਡਾਇਰ ਇਹ ਖੂਨੀ ਸਾਕਾ ਜਲਿਆਂ ਵਾਲੇ ਬਾਗ ਦਾ ਵਰਤਾਉਣ ਤੋਂ ਬਾਅਦ ਜਦੋਂ ਸ੍ਰੀ ਹਰਿਮੰਦਰ ਸਾਹਿਬ ਗਿਆ ਦਰਬਾਰ ਸਾਹਿਬ, ਥੋੜ੍ਹਾ ਜਿਹਾ ਹੀ ਹਟਵਾਇਆ ਜਲਿਆਂ ਵਾਲਾ ਬਾਗ ਸ੍ਰੀ ਹਰਿਮੰਦਰ ਸਾਹਿਬ ਤੋਂ, ਇਹ ਖੂਨੀ ਸਾਕਾ ਕਰਨ ਤੋਂ ਬਾਅਦ ਜਦੋਂ ਜਨਰਲ ਡਾਇਰ ਹਰਿਮੰਦਰ ਸਾਹਿਬ ਗਿਆ, ਅਫਸੋਸ ਸਾਧ ਸੰਗਤ ਇਹਨੂੰ ਜਨਰਲ ਡਾਇਰ ਨੂੰ ਉਸ ਵੇਲੇ ਹਰਿਮੰਦਰ ਸਾਹਿਬ ਤੋਂ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ, ਇਹਨੂੰ ਸਨਮਾਨ ਦਿੱਤਾ ਗਿਆ ਉਸ ਵੇਲੇ। ਕਿੰਨਾ ਲੋਕਾਂ ਨੇ ਦਿੱਤਾ? ਸਾਡੇ ਲੋਕ ਸਨ, ਸਿੱਖ ਲੋਕ ਜਿਹੜੇ ਕਾਬਜ ਸਨ ਉਸ ਵੇਲੇ। ਭਾਵ ਐਸਾ ਐਸਾ ਸਮਾਂ, ਐਸੇ ਐਸੇ ਦਿਨ ਸਿੱਖ ਕੌਮ ਨੇ ਵੇਖੇ। ਇਹ ਤੇ ਵੱਖਰੀ ਬਾਤ ਹੈ ਕਿ ਸਮਾਂ ਪਾ ਕੇ ਬਾਅਦ ਵਿੱਚ ਸਰਦਾਰ ਊਧਮ ਸਿੰਘ ਸੁਨਾਮ, ਉਹ ਗੁਰੂ ਕਾ ਲਾਲ ਮਿੱਤਰਿਆ ਜਿਸ ਨੇ ਇੰਗਲੈਂਡ ਦੀ ਧਰਤੀ ਦੇ ਉੱਤੇ ਜਾ ਕੇ ਜਨਰਲ ਡਾਇਰ ਨੂੰ ਮੌਤ ਦੇ ਘਾਟ ਉਤਾਰੇ ਬਦਲਾ ਲਿਆ, ਆਪ ਵੀ ਸਰਦਾਰ ਊਧਮ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ, ਫਿਰ ਫਾਂਸੀ ਦਾ ਫੰਦਾ ਚੁੰਮਿਆ ਉਹਨੇ। ਦਾਸ ਦੇ ਕਹਿਣ ਦਾ ਭਾਵ ਕਿ ਐਸੇ ਐਸੇ ਪੰਛੀ ਵੀ ਨੇ ਸਾਧ ਸੰਗਤ ਜਿਹੜੇ ਸਿਖਾਏ ਹੋਏ ਪੰਛੀ ਹੁੰਦੇ ਆ, ਉਹ ਜਿਹੜੇ ਸਿਖਾਏ ਹੋਏ ਪੰਛੀ ਆ ਉਹ ਆਪਣੇ ਨਾਲ ਦੇ ਪੰਛੀਆਂ ਨੂੰ, ਆਪਣੀ ਜਾਤ ਦੇ ਨਸਲ ਦੇ ਪੰਛੀਆਂ ਨੂੰ ਲਿਆ ਕੇ ਤੇ ਫਸਾਉਂਦੇ ਆ। ਭਾਈ ਗੁਰਦਾਸ ਜੀ ਕਹਿੰਦੇ, ਮੁੱਲ ਹੈ ਜਿਵੇਂ ਪੰਖੇਰੂਆਂ ਫਾਸੈ ਆਪ ਕੁਟੰਬ ਫਹਾਏ। ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੇ ਬਾਰੇ ਚ ਕੁਝ ਬਚਨ ਹੋਰ ਦਾਸ ਤੁਹਾਡੇ ਨਾਲ ਸਾਂਝੇ ਕਰ ਦਿੰਦਾ। ਸਰਦਾਰ ਸ਼ਾਮ ਸਿੰਘ ਅਟਾਰੀ ਸਭਰਾਵਾਂ ਦੀ ਲੜਾਈ ਚ ਸ਼ਹੀਦ ਹੋਇਆ ਸੀ ਗੁਰੂ ਕਾ ਸਿੰਘ, ਤੇ ਗਦਾਰੀ ਕਰਨ ਵਾਲੇ ਕੌਣ ਸੀ? ਤੇਜਾ ਸਿੰਘ ਵਰਗੇ। ਇੱਕ ਵਿਦਵਾਨ ਹੋਇਆ ਸ਼ਾਹ ਮੁਹੰਮਦ, ਕਵੀ ਸੀ ਸਾਧ ਸੰਗਤ ਤੇ, ਇਹਨੇ ਕੁਝ ਲਾਈਨਾਂ ਲਿਖੀਆਂ। ਉਹ ਕਹਿੰਦਾ, ਆਈਆਂ ਪੜਤਲਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ, ਸੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀ ਦੇ ਤੋੜ ਦਿੱਤੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ ਸ਼ਸਤਰੀ ਜੋੜ ਵਿਛੋੜ ਦਿੱਤੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਦਿੱਤੇ। ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਦਿੱਤੇ, ਭਵੇ ਧਾਵਿਓਂ ਹੋਏ ਕੇ ਹੋਰ ਧਾਵਾ, ਫਰਾਂਸੀਸ ਤੇ ਜਿੱਥੇ ਸੀ ਚਾਰ ਯਾਰੀ, ਕੁੰਡਲ ਘੱਤਿਆ ਵਾਂਗ ਕਮਾਨ ਗੋਸ਼ੇ, ਬਣੀ ਆਣ ਸਰਦਾਰਾਂ ਨੂੰ ਬਹੁਤ ਖੁਆਰੀ, ਤੇਜਾ ਸਿੰਘ ਨੇ ਪੁਲ ਵਢਾ ਦਿੱਤਾ। ਸਤਲੁਜ ਦਰਿਆ ਦਾ ਪੁਲ ਇਹਨਾਂ ਨੇ ਤੋੜ ਦਿੱਤਾ ਸੀ, ਸ਼ਾਮ ਸਿੰਘ ਅਟਾਰੀ ਦੀਆਂ ਫੌਜਾਂ ਵਾਪਸ ਨਾ ਮੁੜ ਸਕਣ, ਉੱਥੇ ਹੀ ਮੌਤ ਦੇ ਘਾਟ ਉੱਤਰ ਜਾਣ। ਵੇਖ ਚੁੱਕੇ ਸੀ ਇਹ ਲੋਕ, ਤੇਜਾ ਸਿੰਘ ਸਰਦਾਰ ਪੁਲ ਵਢਾ ਦਿੱਤਾ, ਘਰੀ ਨਸ ਨਾ ਜਾਏ ਇਹ ਫੌਜ ਸਾਰੀ, ਸ਼ਾਹ ਮੁਹੰਮਦਾ ਮਰਨ ਸ਼ਹੀਦ ਹੋ ਕੇ ਤੇ ਜਾਨ ਨਾ ਕਰਨਗੇ ਫਿਰ ਪਿਆਰੀ। ਹੋਰ ਦੋ ਲਾਈਨਾਂ ਲਿਖੀਆਂ ਉਹਨੇ, ਲਿਖਿਆ ਤੇ ਹੋਰ ਵੀ ਬਹੁਤ ਕੁਛ ਦਾਸ ਨੇ ਸਾਂਝੀਆਂ ਕਰਨੀਆਂ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਏ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਜਦੋਂ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੋਇਆ ਨਾ, ਤੇ ਸਾਧ ਸੰਗਤ ਉਹਦੀ ਦੇਹ ਦਾ, ਉਹਦੀ ਕਾਇਆ ਦਾ, ਸਰੀਰ ਦਾ ਜਦੋਂ ਸੰਸਕਾਰ ਕਰਨ ਲੱਗੇ, ਕਹਿੰਦੇ ਇੱਦਾਂ ਲਾਟਾਂ ਉੱਠੀਆਂ ਉਸ ਵੇਲੇ, ਇੰਜ ਲੱਗਦਾ ਸੀ ਵੀ ਜਿਵੇਂ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਦੇਹ ਨੂੰ, ਕਾਇਆ ਨੂੰ ਨਹੀਂ ਸਗੋਂ ਪੰਜਾਬ ਦੀ ਆਜ਼ਾਦੀ ਨੂੰ ਜਿਵੇਂ ਅੱਗ ਲਾ ਦਿੱਤੀ ਹੋਵੇ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਕੁਝ ਸਮਾਂ ਬਾਅਦ ਹੋਰ ਰਾਜ ਰਿਹਾ, ਪਰ ਇਹ ਜਿਹੜੇ ਗਦਾਰ ਲੋਕ ਸੀ, ਗਦਾਰੀ ਕਰਨ ਵਾਲੇ, ਇਹਨਾਂ ਦੀ ਗਦਾਰੀ ਕਰਕੇ ਜਿਹੜਾ ਸਿੱਖ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿੱਖ ਰਾਜ ਵਿਦਵਾਨਾਂ ਨੇ ਲਿਖਿਆ। ਸਰਦਾਰ ਸੋਹਣ ਸਿੰਘ ਸੀਤਲ ਸਾਡੀ ਕੌਮ ਦੇ ਬੜੇ ਪਿਆਰੇ ਵਿਦਵਾਨ ਢਾਡੀਆਂ ਦੀ ਦੁਨੀਆਂ 'ਚ ਹੋਏ, ਉਹਨਾਂ ਨੇ ਬੜੇ ਵਿਸਥਾਰ ਵਿੱਚ ਇਸ ਦਾ ਜ਼ਿਕਰ ਕੀਤਾ, ਸਿੱਖ ਰਾਜ ਕਿਵੇਂ ਗਿਆ, ਬੜੇ ਵਿਸਥਾਰ ਵਿੱਚ ਉਹ ਜ਼ਿਕਰ ਕਰਦੇ ਨੇ। ਪਰ ਦਾਸ ਦਾ ਇਹ ਵਿਸ਼ਾ ਨਹੀਂ ਭਾਵੇਂ ਬਹੁਤਾ, ਪਰ ਮੈਂ ਬੇਨਤੀ ਇਹ ਕਰ ਰਿਹਾ ਵਾਂ ਕਿ ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਐਸੇ ਵਕਾਊ ਲੋਕ ਵੀ ਸਮੇਂ ਸਮੇਂ ਦੇ ਉੱਤੇ ਪੈਦਾ ਹੁੰਦੇ ਰਹੇ ਜਿਹੜੇ ਜ਼ਮੀਰ ਵੇਚ ਕੇ ਆਤਮਿਕ ਮੌਤੇ ਮਰ ਜਾਂਦੇ ਰਹੇ। ਚਾਰ ਟਕਿਆਂ ਅਤੇ ਕੁਛ ਲਾਲਚ ਦੀ ਖਾਤਰ, ਕੁਰਸੀ ਤੇ ਅਹੁਦਿਆਂ ਦੀ ਖਾਤਰ ਜਿਹੜੇ ਸਿੱਖੀ ਨੂੰ ਵੀ ਗਹਿਣੇ ਪਾ ਦਿੰਦੇ ਰਹੇ। ਪਰੰਤੂ ਉਹ ਵੀ ਲੋਕ, ਇਹ ਵੀ ਅੰਤ ਨਹੀਂ ਗਾ, ਇਹਨਾਂ ਦਾ ਵੀ ਕੋਈ ਅੰਤ ਨਹੀਂ। ਸਰਦਾਰ ਸ਼ਾਮ ਸਿੰਘ ਅਟਾਰੀ ਵਰਗੇ ਵੀ ਬੇਅੰਤ ਐਸੇ ਗੁਰੂ ਦੇ ਲਾਲ ਪੈਦਾ ਹੋਏ। ਸ਼ਹਾਦਤਾਂ ਦੇ ਜਾਮ ਪੀਣ ਵਾਲੇ ਵੀ ਇਸ ਧਰਤੀ ਤੇ ਪੈਦਾ ਹੋਏ। ਅਕਾਲੀ ਫੂਲਾ ਸਿੰਘ ਵਰਗੇ ਮਹਾਨ ਜਰਨੈਲ ਇਸ ਧਰਤੀ ਦੇ ਉੱਤੇ ਨਿਤਰੇ। ਬੇਅੰਤ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ, ਐਸੇ ਬੇਅੰਤ ਪੈਦਾ ਹੋਏ ਸਾਧ ਸੰਗਤ, ਜਿਹੜੇ ਕੌਮ ਦੀ ਅਣਖ ਤੇ ਗੈਰਤ ਨੂੰ ਕਾਇਮ ਰੱਖ ਕੇ ਸੰਸਾਰ ਜਗਤ ਦੇ ਵਿੱਚ ਚੜ੍ਹਦੀ ਕਲਾ ਨਾਲ ਜ਼ਿੰਦਗੀ ਜਿਉਂਦੇ ਰਹੇ ਔਰ ਜੰਗ ਦੇ ਮੈਦਾਨਾਂ ਵਿੱਚ ਵੀ ਅੱਗੇ ਹੋ ਕੇ ਜੂਝਦੇ ਰਹੇ। ਤੋ ਦਾਸ ਦਾ ਭਾਵ ਇਹ ਕਿ ਹਰ ਤਰ੍ਹਾਂ ਦੇ ਲੋਕ ਸੰਸਾਰ ਜਗਤ ਵਿੱਚ ਪੈਦਾ ਹੋਏ, ਪਰੰਤੂ ਇਹ ਜਿਹੜੀ ਸਿੱਖ ਕੌਮ ਹੈ, ਇਤਨੀ ਬਹਾਦਰ ਅਤੇ ਸੂਰਬੀਰ ਕੌਮ ਸਤਿਗੁਰੂ ਪਾਤਸ਼ਾਹ ਨੇ ਸਿਰਜੀ ਹੈ ਕਿ ਜਿਹੜੇ ਫਰੰਗੀਆਂ ਦੇ ਕੀ, ਦੁਸ਼ਮਣਾਂ ਵੈਰੀਆਂ ਦੇ ਕੀ, ਲੱਖਾਂ ਦੀ ਫੌਜ ਵੀ ਇਹਨਾਂ ਕੁਝ ਕੁ ਸਿੰਘਾਂ ਦੇ ਉੱਤੇ ਚੜ੍ਹਾਈ ਕਰਕੇ ਆ ਜਾਵੇ ਤੇ ਸਾਧ ਸੰਗਤ ਇਹ ਲੱਖਾਂ ਦਾ ਵੀ ਟਾਕਰਾ ਕਰ ਲੈਂਦੇ ਆ, ਇਹ ਲੱਖਾਂ ਦੇ ਅੱਗੇ ਵੀ ਕੁਝ ਗਿਣਤੀ ਦੇ ਵਿੱਚ ਹੋਣ ਤੇ ਸਾਧ ਸੰਗਤ ਇਹ ਡਟ ਜਾਂਦੇ, ਉਹਨਾਂ ਦੇ ਅੱਗੇ ਘਬਰਾਉਂਦੇ ਨਹੀਂ। ਇਹ ਗੁਰੂ ਦੀ ਸਿਰਜੀ ਹੋਈ ਕੌਮ ਹੈ, ਇਹ ਦਸ਼ਮੇਸ਼ ਪਿਤਾ ਦਾ ਸਿਰਜਿਆ ਹੋਇਆ ਖਾਲਸਾ ਹੈ, ਜਿਨ੍ਹਾਂ ਦੇ ਤੁਲ, ਜਿਨ੍ਹਾਂ ਦੇ ਬਰਾਬਰ ਸੰਸਾਰ ਜਗਤ ਵਿੱਚ ਕੋਈ ਹੋਰ ਦੂਸਰਾ ਹੋ ਹੀ ਨਹੀਂ ਸਕਦਾ। ਇਸ ਲਈ ਭਾਈ ਸਾਹਿਬ, ਭਾਈ ਗੁਰਦਾਸ ਜੀ ਜੋ ਫਰਮਾਨ ਕਰ ਰਹੇ ਹਨ, ਸਰਵਣ ਕਰਦੇ ਹਾਂ। ਆਓ ਸੁਰਤ ਉੱਥੇ ਇਕਾਗਰ ਰੱਖਿਆ ਜੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਬਚਨ, ਅਸ਼ਟ ਧਾਤ ਹੋਏ ਪਰਬ ਤੋਂ ਪਾਰਸ ਕਰ ਕੰਚਨ ਦਿਖ ਲਾਏ। ਕਹਿੰਦੇ ਪੱਥਰਾਂ ਵਿੱਚ ਅੱਠ ਧਾਤਾਂ ਹੁੰਦੀਆਂ ਹਨ, ਪਾਰਸ ਸਾਰੀਆਂ ਧਾਤਾਂ ਨੂੰ ਸੋਨਾ ਕਰ ਦਿੰਦਾ ਹੈ। ਤੇ ਜਿਹੜੇ ਭਲੇ ਲੋਕ ਆ, ਜਿਹੜੇ ਰੱਬ ਦੀ ਬੰਦਗੀ ਵਾਲੇ ਗੁਰਮੁਖ ਜਨ ਨੇ, ਪ੍ਰਭੂ ਦੀ ਇਬਾਦਤ ਵਿੱਚ ਜੁੜਨ ਵਾਲੇ ਜਿਹੜੇ ਗੁਰਸਿੱਖ ਆ ਸਾਧ ਸੰਗਤ, ਉਹ ਕਦੇ ਕਦੇ ਮੂਰਖ ਲੋਕਾਂ ਨੂੰ ਵੀ ਗਿਆਨ ਦੇ ਕੇ ਤੇ ਗਿਆਨਵਾਨ ਬਣਾ ਦਿੰਦੇ ਆ, ਰੱਬ ਦੀ ਬੰਦਗੀ ਵਿੱਚ ਜੋੜ ਦਿੰਦੇ। ਗਨਕਾ ਵਾੜੇ ਜਾਏ ਕੈ ਹੋਮਣ ਰੋਗੀ ਪਾਪ ਕਮਾਏ। ਵੇਸਵਾ ਦੇ ਵਿਹੜੇ ਜਾਣ ਵਾਲੇ ਲੋਕ ਪਾਪ ਦਾ ਬੀਜ ਬੀਜ ਕੇ ਰੋਗੀ ਹੋ ਜਾਂਦੇ, ਦੁੱਖ ਸਹੇੜ ਲੈਂਦੇ ਆ। ਲੋਕ ਪਰਲੋਕ ਵਿੱਚ ਕਾਲਖ ਵੀ ਖੱਟਣੀ ਤੇ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਵੀ ਨਹੀਂ ਹੋਇਆ ਜਾਣਾ। ਦੁਖੀਏ ਆਮਣ ਵੈਦ ਘਰ ਦਾਰੂ ਦੇ ਰੋਗ ਮਿਟਾਏ। ਫਿਰ ਦੁਖੀਏ ਲੋਕ ਵੈਦਾਂ ਹਕੀਮਾਂ ਦੇ ਭਾਵ ਡਾਕਟਰਾਂ ਦੇ ਘਰਾਂ ਚ ਆਉਂਦੇ ਆ ਤੇ ਉਹ ਜਿਹੜੇ ਵੈਦ ਨੇ ਉਹ ਫਿਰ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਆ ਤੇ ਉਹਨਾਂ ਰੋਗਾਂ ਦਾ, ਉਹਨਾਂ ਰੋਗੀਆਂ ਦਾ ਰੋਗ ਦੂਰ ਕਰਦੇ, ਬੁਰਿਆਂ ਦਾ ਵੀ ਭਲਾ ਕਰਦੇ। ਭਲਾ ਬੁਰਾ ਦੋਏ ਸੰਗ ਸੁਭਾਏ। ਭਲਾ ਤੇ ਬੁਰਾ ਦੋ ਤਰ੍ਹਾਂ ਦੀ ਸੰਗਤ ਆ, ਵੱਖੋ ਵੱਖਰੇ ਸੁਭਾਅ ਨੇ ਇਹਨਾਂ ਦੇ। ਭਾਈ ਗੁਰਦਾਸ ਜੀ ਕਹਿੰਦੇ ਭਲਾ ਭਲਾਈ ਕਰਦਾ ਆ ਤੇ ਬੁਰਾ ਬੁਰਿਆਈ ਕਰਦਾ ਆ। ਇਹਨਾਂ ਦੀ ਪਰਖ ਹੀ ਇਹ ਆ ਕਿ ਜਿਹੜਾ ਗੁਰਮੁਖ ਆ ਉਹ ਭਲਾ ਪੁਰਸ਼ ਆ, ਉਹ ਸੰਸਾਰ ਵਿੱਚ ਜਦੋਂ ਕਰੇਗਾ ਦੂਜਿਆਂ ਦਾ ਭਲਾ ਹੀ ਕਰੇਗਾ, ਜਿਹੜਾ ਬੁਰਾ ਆ ਉਹਨੇ ਦੂਸਰਿਆਂ ਦਾ ਬੁਰਾ ਹੀ ਕਰਨਾ ਹੈ। ਇਹੋ ਹੀ ਉਹਨਾਂ ਦੀ ਪਰਖ ਹੈ। ਬੁਰਾ ਸੰਸਾਰ ਜਗਤ ਦੇ ਵਿੱਚ ਨਿੰਦਿਆ, ਈਰਖਾ, ਦਵੈਸ਼, ਵਿਸ਼ੇ ਵਿਕਾਰਾਂ ਵਿੱਚ ਆਪ ਵੀ ਗਲਤਾਨ ਆ ਤੇ ਜਿਹੜੇ ਉਹਦੀ ਸੰਗਤ ਵਿੱਚ ਬੈਠਣਗੇ ਉਹਨਾਂ ਨੂੰ ਵੀ ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਗਲਤਾਨ ਕਰੇਗਾ। ਤੇ ਸਾਧ ਸੰਗਤ, ਦੂਸਰੇ ਪਾਸੇ ਜਿਹੜੇ ਰੱਬ ਦੀ ਬੰਦਗੀ ਵਾਲੇ ਨੇ, ਨਾਮ ਸਿਮਰਨ ਵਿੱਚ ਜੁੜੇ ਹੋਏ ਨੇ, ਉਹ ਆਪ ਪ੍ਰਭੂ ਦੀ ਬੰਦਗੀ ਕਰਨ ਵਾਲੇ ਨੇ, ਨਾਮ ਸਿਮਰਨ ਵਿੱਚ ਜੁੜੇ ਹੋਏ ਆ, ਜਿਹੜੇ ਉਹਨਾਂ ਦੀ ਸੰਗਤ ਵਿੱਚ ਬਹਿ ਜਾਂਦੇ ਨੇ ਉਹਨਾਂ ਨੂੰ ਵੀ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਹੀ ਜੋੜਨਾ ਕਰਦੇ ਹਨ। ਵਾਰ 31 ਪੌੜੀ 15 ਵਿੱਚ ਪਾਵਨ ਪਵਿੱਤਰ ਬਚਨ ਭਲੇ ਅਤੇ ਬੁਰੇ ਇਨਸਾਨ ਦੇ ਬਾਰੇ ਵਿੱਚ ਹੀ ਉਚਾਰਨ ਕਰਦਿਆਂ ਫੁਰਮਾਨ ਕਰ ਰਹੇ ਨੇ। ਭਲਾ ਸੁਭਾਉ ਮਜੀਠ ਦਾ ਸਹਿ ਅਵਟਣ ਰੰਗ ਚੜਾਏ। ਗੰਨਾ ਕੋਲੂ ਪੀੜੀ ਹੈ ਕਟਰ ਪਿਆ ਮਿਠਾਸ ਵਧਾਏ। ਤੁਮੇ ਅੰਮ੍ਰਿਤ ਸਿੰਜੀ ਹੈ ਕੌੜਤਣ ਦੀ ਬਾਣ ਨਾ ਜਾਏ। ਅਵਗੁਣ ਕੀਤੇ ਗੁਣ ਕਰੈ ਭਲਾ ਨ ਅਵਗੁਣ ਚਿੱਤ ਵਸਾਇ, ਗੁਣ ਕੀਤੇ ਔਗਣ ਕਰੈ, ਬੁਰਾ ਨ ਮਨ ਅੰਦਰ ਗੁਣ ਪਾਏ, ਜੋ ਬੀਜੈ ਸੋਈ ਫਲ ਖਾਏ, ਜੋ ਬੀਜੈ ਸੋਈ ਫਲ ਖਾਏ। ਭਲਾ ਸੁਭਾਉ ਮਜੀਠ ਦਾ, ਸਹਿ ਅਵਟਣ ਰੰਗ ਚੜਾਏ। ਮਜੀਠ ਦੇ ਰੰਗ ਨੂੰ ਬੜਾ ਪੱਕਾ ਰੰਗ ਮੰਨਿਆ ਗਿਆ। ਲੋਕ ਪਿਛਲੇ ਸਮੇਂ ਵਿੱਚ ਇਹਦੇ ਨਾਲ ਕੱਪੜੇ ਰੰਗਦੇ ਸੀ। ਮਜੀਠ ਇਹ ਧਰਤੀ ਦੇ ਵਿੱਚ ਪੈਦਾ ਹੁੰਦੀ ਹੈ ਚੀਜ਼, ਤੇ ਸਾਧ ਸੰਗਤ ਇਹਨੂੰ ਪਹਿਲਾਂ ਪਾਣੀ ਦੇ ਵਿੱਚ ਉਬਾਲਦੇ ਆ। ਪਾਣੀ ਦੇ ਵਿੱਚ ਉਬਾਲਣ ਨਾਲ ਇਹ ਫਿਰ ਪਾਣੀ ਰੰਗਦਾਰ ਹੋ ਜਾਂਦਾ, ਫਿਰ ਉਹਦੇ ਵਿੱਚ ਕੱਪੜਾ ਡਬਾਉਂਦੇ ਨੇ, ਉਹ ਕੱਪੜਾ ਰੰਗਿਆ ਜਾਂਦਾ, ਇਹਨੂੰ ਪੱਕਾ ਰੰਗ ਕਹਿੰਦੇ ਸੀ। ਇਹਦੇ ਮੁਕਾਬਲੇ ਤੇ ਇੱਕ ਕਸੁੰਬੇ ਦਾ ਫੁੱਲ ਹੁੰਦਾ, ਉਹਦੇ ਨਾਲ ਵੀ ਲੋਕ ਕੱਪੜੇ ਰੰਗਦੇ ਸੀ, ਪਰ ਉਹ ਇੱਕ ਦੋ ਧੋ ਪਾਉਣ ਨਾਲ ਬਾਅਦ ਵਿੱਚ ਰੰਗ ਲੱਥ ਜਾਂਦਾ ਉਹਦਾ। ਦੁਨੀਆ ਦੀ ਮਾਇਆ ਨੂੰ ਕੁਸੰਬੇ ਦੇ ਫੁੱਲ ਦੇ ਰੰਗ ਨਾਲ ਤਸ਼ਬੀਹ ਦਿੱਤੀ ਵੀ ਉਹ ਕੱਚਾ ਰੰਗ ਆ, ਪਰਮੇਸ਼ਰ ਦੇ ਨਾਮ ਦਾ ਰੰਗ ਪੱਕਾ ਰੰਗ ਆ। ਇਹਨੂੰ ਮਜੀਠ ਦੇ ਨਾਲ ਬਾਣੀ ਦੇ ਵਿੱਚ ਤਸ਼ਬੀਹ ਦੇ ਕੇ ਇਹਦੇ ਨਾਲ ਤੁਲਨਾ ਕੀਤੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਭਲਾ ਸੁਭਾਉ ਮਜੀਠ ਦਾ, ਸਹਿ ਅਵਟਣ ਰੰਗ ਚੜਾਏ। ਮਜੀਠ ਦਾ ਸੁਭਾਅ ਬੜਾ ਚੰਗਾ ਹੈ, ਕਿਉਂਕਿ ਉਹ ਅੱਗ ਦੇ ਉੱਤੇ ਰੱਖ ਕੇ ਅਵਟਣ ਸਹਾਰ ਦਾ, ਅਵਟਣ ਦਾ ਅਰਥ ਹੁੰਦਾ ਉਬਾਲਾ ਆਉਣਾ। ਮਜੀਠ ਦਾ ਸੁਭਾਅ ਚੰਗਾ ਹੈ ਕਿਉਂਕਿ ਅੱਗ ਦਾ ਸੇਕ ਸਹਾਰਦਾ ਹੈ, ਤੇ ਅੱਗ ਦਾ ਸੇਕ ਸਹਾਰ ਕੇ ਫਿਰ ਕੱਪੜੇ ਨੂੰ ਬੜਾ ਸੋਹਣਾ ਰੰਗ ਚੜਾਉਂਦਾ ਹੈ। ਕੱਪੜਾ ਪਾਉਣਾ ਕਿਸੇ ਨੇ, ਕੱਪੜਾ ਪਹਿਨਣਾ ਕਿਸੇ ਨੇ, ਭਾਵ ਠੇਠ ਸ਼ਬਦਾਂ ਚ ਬੇਨਤੀ ਕਰਾਂ ਵੀ ਟੌਰ ਕਿਸੇ ਦਾ ਬਣਨਾ ਕੱਪੜਾ ਪਾ ਕੇ, ਤੇ ਸੜਨਾ ਕਿੰਨੇ ਆ, ਮਜੀਠ ਨੇ ਉੱਬਲਣਾ, ਮਜੀਠ ਨੇ। ਜਿਹੜੇ ਰੱਬ ਦੇ ਪਿਆਰੇ ਗੁਰਮੁਖ ਜਾਣੇ ਸਾਧ ਸੰਗਤ, ਉਹ ਕਈ ਵਾਰੀ ਦੁੱਖ ਆਪ ਝੱਲ ਲੈਂਦੇ ਆ, ਪਰ ਸੁੱਖ ਖੁਸ਼ੀਆਂ ਖੇੜੇ ਤੇ ਜੀਵਨ ਦਾ ਆਨੰਦ ਦੂਜਿਆਂ ਦੀ ਝੋਲੀ ਚ ਪਾ ਜਾਂਦੇ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮਹਿ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਤਿਲਕ ਜੰਜੂ ਦੀ ਖਾਤਰ ਜਿਹੜੇ ਕਸ਼ਮੀਰ ਦੇ ਪੰਡਿਤ ਆਏ ਸਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਸ, ਕਿ ਸਾਡਾ ਧਰਮ ਖਤਮ ਹੋ ਰਿਹਾ, ਔਰੰਗਜ਼ੇਬ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ, ਸਾਡਾ ਤਿਲਕ ਜੰਜੂ ਲਾਹ ਰਿਹਾ, ਕਿਰਪਾ ਕਰਕੇ ਸਾਡੀ ਰੱਖਿਆ ਕਰ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਫਿਰ ਤੱਕਿਆ ਵੀ ਇਹ ਸ਼ਰਨ ਵਿੱਚ ਆਏ ਆ, ਆਣ ਕੇ ਬੇਨਤੀ ਕੀਤੀ ਸੀ ਉਹਨਾਂ ਨੇ। ਦੁਖੀ ਬਿਪਰ ਕਸ਼ਮੀਰ ਕੇ ਆਏ ਪੂਰੀ ਆਨੰਦ, ਬਾਂਹ ਹਮਾਰੀ ਪਕੜੀ ਹੈ ਸ੍ਰੀ ਹਰਗੋਬਿੰਦ ਕੇ ਚੰਦ। ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ, ਸਾਡੀ ਬਾਂਹ ਫੜੋ ਗੁਰੂ ਤੇਗ ਬਹਾਦਰ ਜੀ। ਪਾਤਸ਼ਾਹ ਨੇ ਵੇਖਿਆ ਇਹਨਾਂ ਦਾ ਕੋਈ ਸਹਾਰਾ ਨਹੀਂ, ਭਾਵੇਂ ਉਹਨਾਂ ਦਾ ਤਿਲਕ ਨਾਲ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਤਿਲਕ ਨਾਲ ਜੰਜੂ ਧੋਤੀ ਟਿੱਕੇ ਨਾਲ ਸੰਬੰਧ ਕੋਈ ਨਹੀਂ, ਪਰ ਪਾਤਸ਼ਾਹ ਦਾ ਸੰਬੰਧ ਇਹ ਜ਼ਰੂਰ ਆ ਕਿ ਇਹ ਮਜ਼ਲੂਮ ਨੇ, ਇਹ ਨਿਮਾਣੇ ਨੇ, ਦੁਖੀ ਨੇ, ਇਸ ਕਰਕੇ ਇਹਨਾਂ ਦੀ ਬਾਂਹ ਫੜਨੀ। ਕਲਗੀਧਰ ਪਿਤਾ ਉਸ ਵਕਤ ਤਕਰੀਬਨ 9 ਸਾਲ ਦੇ ਸਨ। ਦਸ਼ਮੇਸ਼ ਪਿਤਾ ਗੋਬਿੰਦ ਰਾਏ ਜੀ ਨੇ ਵੀ ਆਖਿਆ ਕਿ ਪਿਤਾ ਜੀ ਇਹਨਾਂ ਦੀ ਬਾਂਹ ਫੜੀਏ, ਜੇ ਕੁਰਬਾਨੀ ਦੇਣ ਦੀ ਵੀ ਲੋੜ ਹੋਵੇ ਤਾਂ ਤੁਹਾਨੂੰ ਦਿੱਲੀ ਜਾ ਕੇ ਸੀਸ ਦਾ ਬਲੀਦਾਨ ਦੇਣਾ ਚਾਹੀਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਾ ਜਾਮ ਪੀਤਾ, ਜਾ ਕੇ ਦਿੱਲੀ ਜਾ ਕੇ ਸ਼ਹੀਦ ਹੋਏ। ਇਹ ਵੱਖਰੀ ਬਾਤ ਹੈ ਕਿ ਉਹ ਤਿਲਕ ਜੰਜੂ ਵਾਲਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਰੱਖਿਆ ਕਿ ਨਹੀਂ ਰੱਖਿਆ, ਇਹ ਅਲੱਗ ਬਾਤ ਹੈ, ਪਰ ਉਹਨਾਂ ਨੇ ਪਰਉਪਕਾਰ ਕੀਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿਹਾ ਇਹ ਸ਼ਰਨ ਵਿੱਚ ਆਏ ਆ ਕਿ ਗੁਰੂ ਨਾਨਕ ਦੇ ਦਰ ਘਰ ਦਾ ਇਹ ਸੁਭਾਅ ਆ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹੋ ਬਿਰਧ ਸੁਆਮੀ ਸੰਦਾ, ਇਹ ਗੁਰੂ ਨਾਨਕ ਦੇ ਦਰ ਘਰ ਦਾ ਸੁਭਾਅ ਆ ਕਿ ਜਿਹੜਾ ਸ਼ਰਨ ਵਿੱਚ ਆ ਗਿਆ ਉਹਨੂੰ ਗੱਲ ਨਾ ਲਾਉਣਾ ਹੈ। ਇਸ ਲਈ ਸਾਧ ਸੰਗਤ ਦੁੱਖ ਆਪ ਝੱਲਿਆ, ਸੁੱਖ ਦੂਜਿਆਂ ਦੀ ਝੋਲੀ ਵਿੱਚ ਪਾ ਦਿੱਤਾ। ਸਾਰੇ ਦਾ ਸਾਰਾ ਸਰਬੰਸ ਦਸ਼ਮੇਸ਼ ਪਿਤਾ ਨੇ ਲੁਟਾ ਕੇ ਸਾਡੇ ਵੱਲ ਹੱਥ ਕਰਕੇ ਆਖਿਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਹੋਊਗਾ ਜੀਵਤ ਕਈ ਹਜ਼ਾਰ। ਆਪਾਂ ਵੀ ਝਾਤ ਮਾਰਨੀ ਆਪਣੇ ਅੰਦਰ, ਜੇ ਆਪਾਂ ਤਿਲਕ ਜੰਜੂ ਵਾਲਿਆਂ ਦੇ ਬਾਰੇ ਚ ਇਹ ਗੱਲ ਆਖਦੇ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਤਿਲਕ ਜੰਜੂ ਦੀ ਖਾਤਰ ਸ਼ਹਾਦਤ ਦਾ ਜਾਮ ਪੀਤਾ, ਧਰਮ ਵਾਸਤੇ ਸ਼ਹਾਦਤ ਦਾ ਜਾਮ ਪੀਤਾ, ਨਿਆਂ ਵਾਸਤੇ ਸ਼ਹਾਦਤ ਦਾ ਜਾਮ ਪੀਤਾ, ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਆਜ਼ਾਦੀ ਵਾਸਤੇ ਸ਼ਹਾਦਤ ਦਾ ਜਾਮ ਪੀਤਾ ਤੇ ਜੇ ਤਿਲਕ ਜੰਜੂ ਵਾਲਿਆਂ ਨੇ ਚੇਤੇ ਰੱਖਿਆ ਕਿ ਨਹੀਂ ਰੱਖਿਆ, ਆਪਾਂ ਵੀ ਆਪਣੇ ਅੰਦਰ ਝਾਤ ਮਾਰੀਏ। ਜਦੋਂ ਸਾਡੀ ਖਾਤਰ ਕਲਗੀਧਰ ਪਿਤਾ ਨੇ ਸਾਰੇ ਦੇ ਸਾਰੇ ਸਰਬੰਸ ਨੂੰ ਲੁਟਾ ਕੇ ਪੁੱਤਾਂ ਨੂੰ ਸ਼ਹੀਦ ਕਰਾ ਕੇ ਸਾਨੂੰ ਆਪਣੇ ਧੀਆਂ ਪੁੱਤ ਬਣਾਇਆ ਸੀ, ਆਪਾਂ ਸਹੀ ਅਰਥਾਂ 'ਚ ਦਸ਼ਮੇਸ਼ ਪਿਤਾ ਦੇ ਪੁੱਤ ਧੀਆਂ ਬਣ ਗਏ ਹਾਂ ਕਿ ਨਹੀਂ ਬਣਿਆ ਜੀ? ਕਿਤੇ ਆਪਾਂ ਵੀ ਪਤਤ ਪੁਣੇ ਦੇ ਵਿੱਚ ਤਾਂ ਨਹੀਂ ਗਰੱਸੇ ਹੋਏ? ਕਿਤੇ ਅਸੀਂ ਵੀ ਨਸ਼ਿਆਂ ਦੇ ਵਿੱਚ ਗਲਤਾਨ ਤਾਂ ਨਹੀਂ ਹੋ ਗਏ? ਕਿਤੇ ਅਸੀਂ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਸ ਵਿਚਾਰਧਾਰਾ ਨੂੰ ਛੱਡ ਕੇ ਕਿਤੇ ਥਾਂ ਥਾਂ ਤੇ ਭਟਕਦੇ ਤਾਂ ਨਹੀਂ ਫਿਰਦੇ? ਕੀ ਅਸੀਂ ਕਲਗੀਧਰ ਪਾਤਸ਼ਾਹ ਦੇ ਕੁਰਬਾਨ ਹੋਏ ਸ਼ਹੀਦ ਹੋਏ ਸਰਬੰਸ ਨੂੰ, ਚਮਕੌਰ ਦੀ ਗੜੀ ਨੂੰ, ਸਰਹੰਦ ਦੀਆਂ ਨੀਹਾਂ ਨੂੰ, ਠੰਡੇ ਬੁਰਜ ਨੂੰ ਆਪਾਂ ਯਾਦ ਰੱਖਿਆ ਕਿ ਨਹੀਂ ਰੱਖਿਆ? ਸਾਡੇ ਦਿਲ 'ਚ ਉਹ ਠੰਡਾ ਬੁਰਜ ਵਸਿਆ ਕਿ ਨਹੀਂ ਵਸਿਆ? ਉਹ ਠੰਡੇ ਬੁਰਜ ਦੀ ਦਾਦੀ ਪੋਤਿਆਂ ਨੇ ਸਹੀ ਹੋਈ ਜਿਹੜੀ ਠੰਡ ਆ, ਮਾਤਾ ਗੁਜਰ ਕੌਰ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਉਹ ਪੋਹ ਦੇ ਮਹੀਨੇ ਵਿੱਚ ਜਿਹੜੀ ਠੰਡ 'ਚ ਠੰਡੇ ਬੁਰਜ 'ਚ ਬੈਠੇ ਸੀ, ਅੱਜ ਸਾਨੂੰ ਯਾਦ ਆ ਕਿ ਨਹੀਂ ਯਾਦ? ਅਸੀਂ ਆਪਣੇ ਬੱਚਿਆਂ ਨੂੰ ਉਹ ਸੁਣਾਈ ਆ ਗਾਥਾ ਕਿ ਨਹੀਂ ਸੁਣਾਈ? ਆਪਣੇ ਬੱਚਿਆਂ ਨੂੰ ਠੰਡੇ ਬੁਰਜ ਦਾ ਇਤਿਹਾਸ, ਸਰਹੰਦ ਦੀ ਉਸ ਕੰਧ ਦੀ ਦੀਵਾਰ ਦਾ ਇਤਿਹਾਸ ਸੁਣਾਇਆ ਕਿ ਨਹੀਂ ਸੁਣਾਇਆ? ਚਮਕੌਰ ਦੀ ਗੜੀ 'ਚ ਕੀ ਹੋਇਆ ਸੀ, ਕੱਚੀ ਹਵੇਲੀ 'ਚ ਕੀ ਹੋਇਆ ਸੀ, ਆਪਾਂ ਦੱਸਿਆ ਆਪਣੇ ਬੱਚਿਆਂ ਨੂੰ ਕਿ ਨਹੀਂ ਦੱਸਿਆ? ਦਾਸ ਦੀ ਬੇਨਤੀ ਕਰਨ ਦਾ ਭਾਵ ਇਹ ਕਿ ਅੱਜ ਸਾਨੂੰ ਲੋੜ ਵਾਏ ਆਪਣੇ ਬੱਚਿਆਂ ਨੂੰ, ਆਪਣੀ ਨੌਜਵਾਨੀ ਨੂੰ, ਸਿੱਖ ਬੱਚਿਆਂ ਨੂੰ ਇਧਰਲੇ ਪਾਸੇ ਗੁਰਮਤ ਵਾਲੇ ਪਾਸੇ ਲਿਆਉਣ ਦੀ, ਖਾਲਸੇ ਸਜਾਉਣ ਦੀ ਬੇਨਤੀ ਕਰ ਰਿਹਾ ਸਾਂ। ਜਿਹੜਾ ਮਜੀਠ ਆ, ਜਿਸ ਨਾਲ ਲੋਕ ਕੱਪੜੇ ਰੰਗਦੇ ਸੀ, ਉਹ ਮਜੀਠ ਪਾਣੀ ਦੇ ਵਿੱਚ ਉੱਬਲਦਾ ਆ ਅੱਗ ਦੇ ਉੱਤੇ, ਤੇ ਕੱਪੜਾ ਕਿਸੇ ਦਾ ਰੰਗਿਆ ਜਾਂਦਾ ਆ, ਉਹ ਕੱਪੜਾ ਪਾਉਂਦਾ ਆ ਤੇ ਬੜਾ ਖੁਸ਼ ਹੁੰਦਾ। ਪਰ ਤਸੀਹਾ ਕਿਹਨੇ ਸਿਆ, ਦੁੱਖ ਕਿਸ ਨੇ ਸਿਆ? ਮਜੀਠ ਨੇ। ਫਿਰ ਦ੍ਰਿਸ਼ਟਾਂਤ ਦਿੱਤਾ ਭਾਈ ਗੁਰਦਾਸ ਜੀ, ਕਹਿੰਦੇ ਗੰਨਾ ਕੋਲੂ ਪੀੜੀ ਹੈ, ਜਿਹੜਾ ਗੰਨਾ ਉਹਨੂੰ ਕੋਲੂ ਦੇ ਵਿੱਚ ਭਾਵ ਵੇਲਣੇ ਦੇ ਵਿੱਚ ਪੀੜਿਆ ਜਾਂਦਾ ਤੇ ਪੀੜ ਪੀੜ ਕੇ ਉਹਦੇ ਵਿੱਚੋਂ ਰਸ ਕੱਢਿਆ ਜਾਂਦਾ, ਤੇ ਉਹ ਜਿਹੜਾ ਰਸ ਆ ਗੰਨੇ ਦਾ ਰਸ, ਜਿਹੜੀ ਗੰਨੇ ਦੀ ਰੋਹ ਆ, ਉਸ ਗੰਨੇ ਦੀ ਰੋਹ ਨੂੰ, ਗੰਨੇ ਦੇ ਰਸ ਨੂੰ ਫਿਰ ਕੜਾਹੇ ਦੇ ਵਿੱਚ ਪਾ ਕੇ ਅੱਗ ਦੇ ਉੱਤੇ ਰੱਖਿਆ ਜਾਂਦਾ, ਫਿਰ ਉਹਦੇ ਤੋਂ ਗੁੜ ਬਣਦਾ, ਸ਼ੱਕਰ ਬਣਦੀ ਹੈ, ਤਰ੍ਹਾਂ ਤਰ੍ਹਾਂ ਦੇ ਹੋਰ ਪਦਾਰਥ ਬਣਦੇ, ਖੰਡ ਆਦਿਕ ਬਣਦੀ, ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਤੇ ਮਿਠਾਸ ਵਾਲੀਆਂ ਚੀਜ਼ਾਂ ਉਹਦੇ ਤੋਂ ਪੈਦਾ ਹੁੰਦੀ। ਪਰ ਗੰਨੇ ਨੇ ਆਪਣਾ ਆਪ ਵੇਲਣੇ ਵਿੱਚ ਪੜਵਾ ਲਿਆ, ਮਿਠਾਸ ਦੂਸਰਿਆਂ ਨੂੰ ਦੇ ਗਿਆ। ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨ ਨੇ ਗੰਨਾ ਕੋਲੂ ਪੀੜੀ ਹੈ, ਟੱਟਰ ਪਿਆ ਮਿਠਾਸ ਵਧਾਏ। ਕਹਿੰਦੇ ਗੰਨਾ ਕੋਲੂ ਵਿੱਚ ਭਾਵ ਵੇਲਣੇ ਵਿੱਚ ਪੀੜਿਆ ਗਿਆ, ਕੜਾਹੇ 'ਚ ਪਾ ਕੇ ਉਹਨੂੰ ਕਾੜੀਦਾ, ਫਿਰ ਮਿਠਾਸ ਹੀ ਮਿਠਾਸ ਦਿੰਦਾ ਵਧਾਉਂਦਾ ਆ। ਇਸ ਲਈ ਭਲੇ ਲੋਕ ਆ ਜਿਹੜੇ, ਬੰਦਗੀ ਵਾਲੇ ਜਿਹੜੇ ਲੋਕ ਆ ਸੰਸਾਰ ਜਗਤ ਦੇ ਵਿੱਚ, ਇਸ ਤਰ੍ਹਾਂ ਉਹ ਪਾਰੇ ਉਪਕਾਰ ਕਰਦੇ। ਆਪ ਕਈ ਵਾਰੀ ਦੁੱਖ ਝੱਲ ਜਾਂਦੇ ਆ, ਪਰ ਸੁੱਖ ਤੇ ਖੁਸ਼ੀਆਂ ਦੂਸਰਿਆਂ ਦੀ ਝੋਲੀ ਵਿੱਚ ਪਾ ਜਾਂਦੇ। ਤੀਸਰੀ ਦਲੀਲ ਭਾਈ ਗੁਰਦਾਸ ਜੀ ਨੇ ਦਿੱਤੀ, ਪਹਿਲੀ ਸੀ ਮਜੀਠ ਦੀ, ਦੂਸਰੀ ਗੰਨੇ ਦੀ। ਹੁਣ ਕਹਿੰਦੇ ਤੁੰਮੇ ਅੰਮ੍ਰਿਤ ਸਿੰਜੀ ਹੈ, ਕੌੜੱਤਣ ਦੀ ਬਾਣ ਨਾ ਜਾਏ। ਹੁਣ ਦੂਸਰਾ ਪੱਖ ਲੈਂਦੇ ਆ, ਕਹਿੰਦੇ ਤੁੰਮੇ ਨੂੰ ਕਿੰਨਾ ਵੀ ਅੰਮ੍ਰਿਤ ਨਾਲ ਸਿੰਜੀਏ, ਉਹਦੀਆਂ ਜੜ੍ਹਾਂ ਵਿੱਚ ਵੀ, ਬੂਟੇ ਦੀਆਂ 'ਚ ਅੰਮ੍ਰਿਤ ਕਿਉਂ ਨਾ ਪਾਈਏ, ਪਰ ਉਹਦੀ ਕੁੜੱਤਣ ਜਾਂਦੀ ਨਹੀਂ। ਇਸੇ ਤਰ੍ਹਾਂ ਜਿਹੜੇ ਬੁਰੇ ਲੋਕ ਆ, ਉਹਨਾਂ ਦਾ ਵੀ ਸੁਭਾਅ ਕਦੇ ਨਹੀਂ ਗਾ ਵੱਟਦਾ। ਜਿੰਨਾ ਮਰਜ਼ੀ ਉਹਨਾਂ ਨਾਲ ਪਿਆਰ ਨਾਲ ਬਚਨ ਕਰੋ, ਪ੍ਰੇਮ ਨਾਲ ਉਹਨਾਂ ਨਾਲ ਗੱਲ ਕਰੋ, ਪਰ ਜਿਹੜਾ ਬੁਰਾ ਬੰਦਾ ਉਹਨੇ ਤੁਹਾਡਾ ਬੁਰਾ ਹੀ ਕਰਨਾ, ਕਿਉਂਕਿ ਉਹਦਾ ਸੁਭਾਅ ਹੀ ਬੁਰਾ ਹੈ। ਪਹਿਲਾਂ ਗੁਰਮੁਖ ਜਨਾਂ ਦੀਆਂ ਦੋ ਦਲੀਲਾਂ ਦਿੱਤੀਆਂ ਕਿ ਸਾਧ ਸੰਗਤ ਜਿਹੜੇ ਗੁਰਮੁਖ ਜਾਣੇ, ਉਹ ਆਪ ਦੁੱਖ ਝੱਲ ਜਾਂਦੇ ਪਰ ਦੂਸਰਿਆਂ ਦਾ ਭਲਾ ਕਰਦੇ, ਕੁਰਬਾਨ ਵੀ ਹੋ ਜਾਂਦੇ ਆ ਤੇ ਖੁਸ਼ੀਆਂ ਖੇੜੇ ਦੂਜਿਆਂ ਦੀ ਝੋਲੀ 'ਚ ਪਾ ਜਾਂਦੇ ਆ। ਹੁਣ ਬੁਰੇ ਬੰਦੇ ਦਾ ਦੱਸਦੇ ਨੇ, ਕਹਿੰਦੇ ਬੁਰੇ ਬੰਦੇ ਨਾਲ ਭਲਿਆਈ ਵੀ ਕਰੋ ਤਾਂ ਵੀ ਬੁਰਾ ਹੀ ਕਰੇਗਾ, ਕਿਉਂਕਿ ਜਿਸ ਤਰ੍ਹਾਂ ਤੁੰਮੇ ਨੂੰ ਭਾਵੇਂ ਅੰਮ੍ਰਿਤ ਦੇ ਨਾਲ ਵੀ ਸਿੰਜੀਏ ਪਰ ਉਹਦੀ ਕੁੜੱਤਣ ਜਾਂਦੀ ਨਹੀਂ। ਅਵਗੁਣ ਕੀਤੇ ਗੁਣ ਕਰੇ, ਭਲਾ ਨਾ ਅਵਗੁਣ ਚਿੱਤ ਵਸਾਏ। ਜਿਹੜਾ ਭਲਾ ਪੁਰਸ਼ ਹੈ ਰੱਬ ਦੀ ਬੰਦਗੀ ਵਾਲਾ, ਔਗਣ ਕਰਨ ਵਾਲੇ ਨਾਲ ਵੀ ਗੁਣ ਹੀ ਕਰਦਾ ਹੈ। ਕਿਉਂ? ਕਿਉਂਕਿ ਉਹ ਔਗਣਾਂ ਨੂੰ ਆਪਣੇ ਚਿੱਤ ਵਿੱਚ ਥਾਂ ਹੀ ਨਹੀਂ ਦਿੰਦਾ, ਔਗਣ ਨੂੰ ਆਪਣੇ ਅੰਦਰ ਧਾਰਨ ਹੀ ਨਹੀਂ ਕਰਦਾ ਵੀ ਇਹਨੇ ਮੇਰੇ ਨਾਲ ਔਗਣ ਕੀਤਾ, ਇਹਨੇ ਮੈਨੂੰ ਬੁਰਾ ਬੋਲਿਆ, ਇਹਨੇ ਮੈਨੂੰ ਮਾੜਾ ਬੋਲਿਆ। ਨਹੀਂ, ਔਗਣ ਵੇਖਦਾ ਹੀ ਨਹੀਂ ਕਿਸੇ ਦਾ। ਉਹਦਾ ਜੀਵਨ ਕੀ ਹੈ ਜੀ? ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗਣ ਚੱਲੀ ਹੈ। ਉਹ ਕਹਿੰਦਾ ਮੇਰੀ ਗੁਣ ਕਰਕੇ ਸਾਂਝ ਹੈ, ਮੈਂ ਔਗਣ ਤੱਕਦਾ ਹੀ ਨਹੀਂ ਹਾਂ ਕਿਸੇ ਦੇ, ਦੂਸਰਿਆਂ ਦੇ ਗੁਣ ਤੱਕਦਾ ਹਾਂ, ਔਗਣ ਤੱਕਦਾ ਹਾਂ ਤੇ ਆਪਣੇ। ਆਪਾਂ ਕੀ ਕਰਦੇ ਹਾਂ, ਅਸੀਂ ਔਗਣ ਦੂਸਰਿਆਂ ਦੇ ਤੇ ਗੁਣ ਆਪਣੇ। ਤੇ ਗੁਰਮੁਖ ਜਨ ਉਹ ਕਹਿੰਦੇ ਮੈਂ ਗੁਣ ਦੂਸਰਿਆਂ ਦੇ ਵੇਖਦਾ, ਗੁਣ ਦੂਜਿਆਂ ਤੋਂ ਤੱਕਦਾ, ਤੇ ਜੇ ਮੈਂ ਔਗਣ ਵੇਖਣੇ ਕੋਈ ਤੇ ਆਪਣੇ ਅੰਦਰ ਝਾਤ ਮਾਰਦਾ। ਗੁਣ ਕੀਤੇ ਔਗਣ ਕਰੈ, ਬੁਰਾ ਨਾ ਮਨ ਅੰਦਰ ਗੁਣ ਪਾਏ। ਬੁਰਾ ਪੁਰਸ਼ ਹੈ ਜਿਹੜਾ, ਉਹ ਗੁਣ ਕੀਤਿਆਂ ਵੀ ਔਗਣ ਹੀ ਕਰਦਾ। ਪਹਿਲਾਂ ਭਲੇ ਪੁਰਸ਼ ਦੀ ਬਾਤ ਦੱਸੀ ਕਿ ਉਹ ਬੁਰਾ ਕਰਨ ਵਾਲਿਆਂ ਨਾਲ ਵੀ ਗੁਣ ਹੀ ਕਰਦਾ, ਹੁਣ ਕਹਿੰਦੇ ਜਿਹੜੇ ਬੁਰੇ ਲੋਕ ਆ, ਭੈੜੇ ਲੋਕ ਆ, ਉਹ ਗੁਣ ਕਰਨ ਵਾਲਿਆਂ ਨਾਲ ਵੀ ਔਗਣ ਹੀ ਕਰਦਾ, ਮਨ ਦੇ ਅੰਦਰ ਗੁਣ ਵਸਾਉਂਦਾ ਹੀ ਨਹੀਂ, ਕਿਸੇ ਦਾ ਕੀਤਾ ਉਪਕਾਰ ਆਪਣੇ ਦਿਲ 'ਚ ਰੱਖਦਾ ਹੀ ਨਹੀਂ, ਕਿਰਤ ਕਾਣਿਆ। ਜਿਹੜੇ ਗੁਰਮੁਖ ਜਾਣੇ ਆ, ਉਹ ਕਿਸੇ ਦੇ ਔਗਣ ਨਹੀਂ ਆਪਣੇ ਦਿਲ 'ਚ ਰੱਖਦੇ ਤੇ ਗੁਣ ਹੀ ਕਰਦੇ ਨੇ। ਜਿਹੜੇ ਮਨਮੁਖ ਲੋਕ ਆ, ਬੁਰੇ ਲੋਕ ਆ, ਉਹ ਕਿਸੇ ਦੇ ਗੁਣ ਚੇਤੇ ਨਹੀਂ ਰੱਖਦੇ, ਆਪਣੇ ਅੰਦਰ ਔਗਣ ਹੀ ਰੱਖਦੇ ਆ। ਪਰ ਇੱਕ ਗੱਲ ਜ਼ਰੂਰ ਚੇਤੇ ਰੱਖਣੀ, ਅਖੀਰਲੀ ਪੰਕਤੀ 'ਚ ਭਾਈ ਗੁਰਦਾਸ ਜੀ ਕਹਿ ਰਹੇ ਨੇ, ਜੋ ਬੀਜੈ ਸੋਈ ਫਲ ਖਾਏ। ਕਹਿਣ ਲੱਗੇ ਸੱਜਣੋ, ਇਹ ਗੱਲ ਜ਼ਰੂਰ ਚੇਤੇ ਰੱਖਿਓ, ਜੋ ਬੀਜੈ ਸੋਈ ਫਲ ਖਾਏ। ਜਿਹੋ ਜਿਹਾ ਬੀਜੋਗੇ ਉਹੋ ਜਿਹਾ ਹੀ ਫਲ ਖਾਣਾ ਪੈਣਾ ਹੈ। ਭਲੇ ਦਾ ਫਲ ਭਲਾ ਹੋਏਗਾ, ਬੁਰੇ ਦਾ ਫਲ ਬੁਰਾ ਹੀ ਖਾਣਾ ਪਵੇਗਾ। ਇਸ ਲਈ ਕਰਮ ਕਰਨ ਲੱਗਿਆਂ ਜ਼ਰੂਰ ਖਿਆਲ ਰੱਖਣਾ ਕਿ ਕਿਹੜਾ ਕਰਮ ਕਰਨਾ ਅਤੇ ਕਿਹੜਾ ਨਹੀਂ ਕਰਨਾ। ਜਿਹੜੇ ਗੁਰਮੁਖ ਜਨ ਕਰਮ ਕਰਦੇ ਨੇ ਉਹ ਕਰਨ ਦੀ ਕੋਸ਼ਿਸ਼ ਕਰੀਏ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ, ਤਾਂ ਸਹੀ ਅਰਥਾਂ 'ਚ ਅਸੀਂ ਜੀਵਨ ਦੀ ਬਾਜੀ ਜਿੱਤ ਕੇ ਪ੍ਰਭੂ ਚਰਨਾਂ ਵਿੱਚ ਪ੍ਰਵਾਨ ਹੋ ਸਕਦੇ ਹਾਂ।